ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਤੇ ਨਿੱਘੀ ਗੋਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਲੇਖ ਨੰਬਰ 44। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਬਾਹਰਲੀ ਅੱਗ ਦੇ ਭਾਂਬੜ ਵਿੱਚੋਂ ਚਿਣਗਾਂ ਨਿਕਲ ਕੇ ਚਾਰ ਚੁਫੇਰੇ ਦੂਰ ਤੱਕ ਫੈਲ ਜਾਂਦੀਆਂ ਹਨ। ਜਿੱਥੇ ਵੀ ਕੋਈ ਜਲਣ ਵਾਲੀ ਚੀਜ਼ ਜਾਂ ਬਾਲਣ ਪਿਆ ਹੋਵੇ ਉਸਨੂੰ ਅੱਗ ਲਾ ਦਿੰਦੀਆਂ ਹਨ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦੀਆਂ ਚੰਗਿਆੜੀਆਂ ਇਹ ਸਾਡੇ ਹਿਰਦਿਆਂ ਚੋਂ ਨਿਕਲ ਕੇ, ਹਾਂਜੀ ਕਹਿੰਦੇ ਜੋ ਸਾਡੇ ਅੰਦਰ ਅੱਗ ਹੈ, ਮਾਨਸਿਕ ਅੱਗ, ਜਦੋਂ ਉਹਦੀਆਂ ਚੰਗਿਆੜੀਆਂ ਨਿਕਲਦੀਆਂ ਹਨ, ਕਹਿੰਦੇ ਫਿਰ ਇਹ ਹਿਰਦਿਆਂ ਚੋਂ ਨਿਕਲ ਕੇ ਅਨੇਕਾਂ ਕਿਸਮ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਵਾਸ਼ਨਾਵਾਂ ਰਾਹੀਂ ਉਤਪੰਨ ਹੁੰਦੀਆਂ ਹਨ। ਆਪਣਾ ਸਰੂਪ ਦਿਖਾਉਂਦੀ ਹੈ ਅੱਗ, ਕਿਵੇਂ ਕਿੰਨਾਂ ਚੀਜ਼ਾਂ 'ਚ ਦਿਖਾਉਂਦੀ ਹੈ, ਰੋਸੇ, ਗਿਲੇ, ਵੈਰ ਵਿਰੋਧ, ਨਫ਼ਰਤ, ਸਾੜਾ, ਈਰਖਾ, ਦਵੈਤ, ਸ਼ੱਕ, ਡਰ, ਖੁਦਗਰਜ਼ੀ, ਖਿੱਚੋਤਾਨ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਸਰੂਪ 'ਚ ਚਾਰ ਚੁਫੇਰੇ ਫੈਲ ਰਹੀਆਂ ਹਨ ਇਸ ਮਾਨਸਿਕ ਅੱਗ ਦੀਆਂ ਚੰਗਿਆੜੀਆਂ। ਅਤੇ ਇੱਕ ਦੂਜੇ ਨੂੰ ਅਸੀਂ ਇਸ ਮਾਨਸਿਕ ਅੱਗ ਦੀ ਚੁਆਤੀ ਵੀ ਲਾਈ ਜਾਂਦੇ ਹਨ। ਇਸ ਤਰ੍ਹਾਂ ਇਹ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰੀ ਦੁਨੀਆਂ ਵਿੱਚ ਫੈਲ ਕੇ ਸਰਬਤ ਅਗਨੀ ਦਾ ਇੱਕੋ ਭਾਂਬੜ ਬਣਿਆ ਹੋਇਆ ਹੈ। ਤਦੇ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅਗਨੀ ਨੂੰ ਆਤਿਸ਼ ਦੁਨੀਆਂ, ਕਲ ਤਾਤੀ, ਅਗਨ ਕੁੰਟ, ਅਗਨ ਸੋਕ ਸਾਗਰ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਅੱਗ ਦੇ ਭਾਂਬੜ ਚੋਂ ਅਨੇਕਾਂ ਚਿਨਗਾਂ ਨਿਕਲ ਕੇ ਫੈਲਦੀਆਂ ਹਨ, ਪਰ ਜਿੱਥੇ ਉਹ ਚਿਨਗ ਡਿੱਗਦੀ ਹੈ ਉਸ ਚੀਜ਼ ਦੀ ਗ੍ਰਹਿਣ ਸ਼ਕਤੀ ਅਨੁਸਾਰ ਉਸ ਚਿਨਗ ਦਾ ਅਸਰ ਹੁੰਦਾ ਹੈ। ਹਾਂਜੀ, ਅੱਗ ਤੋਂ ਚੰਗਿਆੜੀਆਂ ਨਿਕਲੀਆਂ, ਅਲੱਗ ਅਲੱਗ ਥਾਵਾਂ ਤੇ ਚੀਜ਼ਾਂ ਤੇ ਪਈਆਂ, ਹੁਣ ਉਸ ਚੀਜ਼ ਦੀ ਗ੍ਰਹਿਣ ਸ਼ਕਤੀ, ਅੱਗ ਫੜਨ ਦੀ ਗ੍ਰਹਿਣ ਸ਼ਕਤੀ ਕਿੰਨੀ ਕੁ ਹੈ, ਉਸ ਅਨੁਸਾਰ ਚਿਨਗ ਦਾ ਅਸਰ ਹੁੰਦਾ ਹੈ। ਉਦਾਹਰਣ ਦਿੰਦੇ ਹਨ, ਕਹਿੰਦੇ ਜੇ ਉਹੀ ਚਿਨਗ ਗੈਸ ਉੱਤੇ ਜਾ ਡਿੱਗੇ ਤਾਂ ਬੰਬ ਦਾ ਧਮਾਕਾ, ਦੂਰ ਦੂਰ ਤਾਈਂ ਤਬਾਹੀ ਮਚਦੀ ਹੈ। ਜੇ ਉਹੀ ਚਿਨਗ ਪੈਟਰੋਲ ਉੱਤੇ ਜਾ ਪਵੇ ਤਾਂ ਫੌਰਨ ਭਾਂਬੜ ਮੱਚ ਪੈਂਦਾ ਹੈ, ਉਦਾਲੇ ਪੁਦਾਲੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਜੇ ਇਹੋ ਚਿਨਗ ਲੱਕੜਾਂ ਤੇ ਜਾ ਪਵੇ ਤਾਂ ਹੌਲੀ ਹੌਲੀ ਅੱਗ ਲੱਗਦੀ ਹੈ ਤੇ ਲੱਕੜਾਂ ਸੜ ਜਾਂਦੀਆਂ ਹਨ। ਜੇ ਚਿਨਗ ਸੁੱਕੇ ਘਾਹ ਜਾਂ ਕਾਗਜ਼ਾਂ ਤੇ ਜਾ ਪਵੇ ਤਾਂ ਉਹਨਾਂ ਨੂੰ ਫੌਰਨ ਅੱਗ ਲੱਗ ਜਾਂਦੀ ਹੈ, ਛੇਤੀ ਸੜ ਕੇ ਸਵਾਹ ਹੋ ਜਾਂਦੇ ਹਨ। ਪਰ ਜੇ ਇਹੋ ਚਿਨਗ ਸੀਮੈਂਟ ਜਾਂ ਪੱਥਰ ਉੱਤੇ ਜਾ ਡਿੱਗੇ, ਕਹਿੰਦੇ ਫਿਰ ਪੱਥਰ ਉੱਤੇ ਤਾਂ ਕੋਈ ਅਸਰ ਨਹੀਂ ਹੁੰਦਾ, ਚਿਨਗ ਆਪਣੇ ਆਪ ਬੁੱਝ ਜਾਂਦੀ ਹੈ। ਤੇ ਜੇ ਇਹੋ ਚਿਨਗ ਪਾਣੀ ਤੇ ਜਾ ਡਿੱਗੇ ਤਾਂ ਪਾਣੀ ਤੇ ਕੋਈ ਅਸਰ ਨਹੀਂ ਹੁੰਦਾ, ਬਲਕਿ ਪਾਣੀ ਚਿਨਗ ਨੂੰ ਫੌਰਨ ਬੁਝਾ ਦਿੰਦਾ ਹੈ। ਮਿਸਾਲ ਦਿੰਦੇ ਹਨ, ਕਹਿੰਦੇ ਕਿਸੇ ਸਾਧੂ ਕੋਲ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਹਨੇ ਜਵਾਬ ਦਿੱਤਾ, ਸ਼ੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ। ਇਸ ਤਰ੍ਹਾਂ ਕਈ ਵਾਰੀ ਉਹਨੇ ਸਵਾਲ ਉਸ ਸਾਧੂ ਕੋਲੋਂ ਪੁੱਛਿਆ। ਸਾਧੂ ਦੇ ਹਰ ਜਵਾਬ 'ਚ ਤਲਖੀ ਆਉਂਦੀ ਗਈ। ਅਖੀਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਹਦੇ ਪਿੱਛੇ ਪੈ ਗਿਆ ਤੇ ਸੀਤਲ ਦਾਸ ਤੋਂ ਅਗਨਦਾਸ ਹੋ ਕੇ ਨਿਬੜਿਆ। ਇਸੇ ਤਰ੍ਹਾਂ ਇੱਕ ਹੋਰ ਸਾਖੀ ਹੈ, ਕਹਿੰਦੇ ਇੱਕ ਵਾਰੀ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ, ਬਹੁਤ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕੀਤੀ, ਕਿਹਾ ਇਹ ਪੱਥਰ ਤੁਸੀਂ ਲੈ ਲਓ। ਉਸ ਬੰਦੇ ਨੇ ਕਿਹਾ ਮੈਂ ਨਹੀਂ ਲੈਣੀ। ਤਾਂ ਮਹਾਤਮਾ ਜੀ ਨੇ ਕਿਹਾ ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅੱਗੋਂ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਰਹਿ ਜਾਂਦੀ ਹੈ, ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਮੈਂ ਸਵੀਕਾਰ ਨਹੀਂ ਕੀਤੀਆਂ, ਤੇਰੇ ਕੋਲ ਰਹਿ ਗਈਆਂ। ਸੋ ਹੁਣ ਇਹ ਅੱਗ, ਮਾਨਸਿਕ ਅੱਗ ਹੈ ਜੋ, ਕਹਿੰਦੇ ਇਹ ਕਿਵੇਂ ਪ੍ਰਗਟ ਹੁੰਦੀ ਹੈ, ਕਿੰਨਾ ਕਿੰਨਾ ਚੀਜ਼ਾਂ ਦੇ ਅਨੁਸਾਰ ਇਹਦੀ ਜੋ ਗ੍ਰਹਿਣ ਸ਼ਕਤੀ ਹੈ ਕਿੱਦਾਂ ਹੈ, ਅਸੀਂ ਕਿਵੇਂ ਗ੍ਰਹਿਣ ਕਰਦੇ ਹਾਂ ਇਹਨਾਂ ਚੰਗਿਆੜੀਆਂ ਨੂੰ। ਸੋ ਕਹਿੰਦੇ ਪਹਿਲਾਂ ਸਾਡਾ ਬਾਹਰਲਾ ਅਸਰ ਲੈਣਾ, ਅਸੀਂ ਕਿੰਨਾ ਕੁ ਬਾਹਰਲਾ ਅਸਰ ਲੈਂਦੇ ਹਾਂ। ਸੋ ਵਿਸਥਾਰ ਨਾਲ ਦੱਸਦੇ ਹਨ, ਹੋਮੇ ਵੇੜੇ ਜੀਵ ਬਾਹਰ ਮੁਖੀ ਹੁੰਦੇ ਹਨ। ਇਸ ਲਈ ਇਹਨਾਂ ਉੱਤੇ ਬਾਹਰਲਾ ਮਾਇਕੀ ਅਸਰ ਹੋਣਾ ਲਾਜ਼ਮੀ ਹੈ। ਜਦ ਅਸੀਂ ਇਸ ਆਤਸ ਦੁਨੀਆਂ ਵਿੱਚ ਹੀ ਜੀਂਦੇ ਥੀਂਦੇ ਤੇ ਵਿਚਰਦੇ ਹਾਂ ਤਾਂ ਮਾਨਸਿਕ ਅਗਨ ਸੋਕ ਸਾਗਰ ਦੇ ਸੇਕ ਜਾਂ ਚੰਗਿਆੜੀਆਂ ਤੋਂ ਬਚ ਨਹੀਂ ਸਕਦੇ। ਉੱਪਰਲੀਆਂ ਉਦਾਹਰਨਾਂ ਅਨੁਸਾਰ ਸਾਡੇ ਨੀਵੇਂ ਖਿਆਲਾਂ ਦੇ ਘਾਫੂ, ਸਾਡੀਆਂ ਉਪਾਧੀਆਂ ਦੀਆਂ ਲੱਕੜਾਂ, ਸਾਡੀਆਂ ਨੀਵੀਆਂ ਰੁਚੀਆਂ ਦਾ ਪੈਟਰੋਲ, ਸਾਡੀਆਂ ਵਾਸ਼ਨਾਵਾਂ ਦੀ ਗੈਸ ਅਨੁਸਾਰ ਸਾਡੀ ਗ੍ਰਹਿਣ ਸ਼ਕਤੀ ਹੁੰਦੀ ਹੈ। ਤੇ ਇਸ ਗ੍ਰਹਿਣ ਸ਼ਕਤੀ ਦੇ ਵੀ ਕਈ ਦਰਜੇ ਹੁੰਦੇ ਹਨ ਜਿਨ੍ਹਾਂ ਅਨੁਸਾਰ ਸਾਡੇ ਜੀਵਨ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਹੁਣ ਇਹ ਅਸਰ ਜੋ ਬਾਹਰਲੀਆਂ ਚੰਗਿਆੜੀਆਂ ਦਾ ਹੈ, ਇਹ ਕਹਿੰਦੇ ਇਹ ਆਪੋ ਆਪਣੀ ਮਾਨਸਿਕ ਹਾਲਤ ਉੱਤੇ ਨਿਰਭਰ ਹੈ। ਕਿਵੇਂ? ਸਾਡਾ ਮਨ ਜਿਤਨਾ ਮੈਲਾ ਹੋਵੇਗਾ ਉਤਨਾ ਹੀ ਬਾਹਰਲੀਆਂ ਮਾਇਕੀ ਉਕਸਾਹਟਾਂ ਦਾ ਜ਼ਿਆਦਾ ਅਸਰ ਹੋਵੇਗਾ। ਜਿੰਨੀ ਮੈਲ ਘੱਟ ਹੋਵੇਗੀ, ਦੇਵੀ ਗੁਣਾਂ ਦੀ ਬੋਲਤਾ ਹੋਵੇਗੀ, ਉਤਨਾ ਹੀ ਬਾਹਰਲੀਆਂ ਮਾਇਕੀ ਚੰਗਿਆੜੀਆਂ ਅਥਵਾ ਉਕਸਾਹਟਾਂ ਦਾ ਅਸਰ ਘੱਟ ਹੁੰਦਾ ਹੈ ਜਾਂ ਫਿਰ ਉੱਕਾ ਹੀ ਨਹੀਂ ਹੁੰਦਾ। ਇਸ ਤਰ੍ਹਾਂ ਨੀਵੀਆਂ ਰੁਚੀਆਂ ਤੇ ਵਾਸ਼ਨਾਵਾਂ ਨਾਲ ਮਲੀਨ ਹੋਣ ਕਰ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਗੈਸ ਜਾਂ ਪੈਟਰੋਲ ਵਾਂਗ ਬਹੁਤ ਜ਼ਿਆਦਾ ਹੁੰਦਾ ਹੈ ਤੇ ਅਸੀਂ ਬੰਬ ਵਾਂਗ ਫਟਦੇ ਹਾਂ। ਦੂਜੇ ਪਾਸੇ ਘੱਟ ਮਲੀਨ ਮਨ ਉੱਤੇ ਬਾਹਰਲੀ ਚੰਗਿਆੜੀ ਦਾ ਅਸਰ ਘੱਟ ਹੁੰਦਾ ਹੈ ਤੇ ਉਹ ਸਮਾਂ ਪਾ ਕੇ ਆਪਣੀ ਪਹਿਲੀ ਹਾਲਤ ਤੇ ਆ ਜਾਂਦਾ ਹੈ। ਹਾਂਜੀ, ਜੋ ਘੱਟ ਮਲੀਨ ਮਨ ਹੈ ਕਹਿੰਦੇ ਉਹਦੇ ਤੇ ਵੀ ਅਸਰ ਹੁੰਦਾ ਹੈ ਪਰ ਘੱਟ ਹੁੰਦਾ ਹੈ, ਸਮਾਂ ਪਾ ਕੇ ਆਪਣੀ ਪਹਿਲੀ ਹਾਲਤ ਤੇ ਆ ਜਾਂਦਾ ਹੈ। ਪਰ ਗੁਰਮੁਖ ਪਿਆਰਿਆਂ ਦੇ ਹਿਰਦੇ ਇਹ ਨੀਵੀਆਂ ਰੁਚੀਆਂ ਤੇ ਵਾਸ਼ਨਾਵਾਂ ਤੋਂ ਉਤਾਂਹ ਉੱਠੇ ਹੁੰਦੇ ਹਨ। ਉਹਨਾਂ ਦਾ ਉਨ ਮਨ ਨਿਰਮਲ ਨੀਰ ਵਾਂਗ ਠੰਡਾ ਠਾਰ ਹੁੰਦਾ ਹੈ, ਉਹਨਾਂ ਉੱਤੇ ਬਾਹਰਲੀਆਂ ਚੰਗਿਆੜੀਆਂ ਦਾ ਅਸਰ ਉੱਕਾ ਹੀ ਨਹੀਂ ਹੁੰਦਾ। ਹੁਣ ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ ਘੋਖ ਕਰਨੀ ਹੈ ਕਿ ਸਾਡੇ ਮਨ ਦੀ ਅਵਸਥਾ ਕਿਹੋ ਜਿਹੀ ਹੈ। ਘਾਹ ਫੂਸ ਵਾਂਗ ਸੜਦੇ ਹਾਂ, ਲੱਕੜਾਂ ਵਾਂਗ ਸੜਦੇ ਹਾਂ, ਪੈਟਰੋਲ ਵਾਂਗ ਸੜਦੇ ਹਾਂ ਜਾਂ ਗੈਸ ਵਾਂਗ, ਤੇ ਸਾਡੀ ਬਾਹਰਲੀ ਮਾਇਕੀ ਚੰਗਿਆੜੀ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ। ਹੁਣ ਕਹਿੰਦੇ ਮਾਇਕੀ ਆਤਸ ਦੁਨੀਆਂ ਵਿੱਚ ਵਸਦਿਆਂ ਵਿਚਰਦਿਆਂ ਹੋਇਆਂ ਆਤਸ ਦੁਨੀਆਂ ਦੇ ਭਾਂਬੜਾਂ ਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਸਾਡੇ ਉੱਤੇ ਜ਼ਰੂਰ ਪੈਣੀਆਂ ਹਨ, ਅਸੀਂ ਇਹਨਾਂ ਤੋਂ ਬਚ ਨਹੀਂ ਸਕਦੇ। ਇਹਨਾਂ ਦੇ ਸਾਡੇ ਮਨ ਉੱਤੇ ਅਸਰ ਸਾਡੇ ਮਨ ਦੀ ਗ੍ਰਹਿਣ ਸ਼ਕਤੀ ਅਥਵਾ ਅਸਰ ਲੈਣ ਦੀ ਯੋਗਤਾ ਹੀ ਸਾਡੇ ਮਨ ਦੀ ਅਸਲੀ ਗੁੱਜੀ ਅਵਸਥਾ ਦੀ ਕਸਵੱਟੀ ਹੈ। ਸਾਡਾ ਮਨ ਕਿਹੋ ਜਿਹਾ ਹੈ, ਉਹਦੀ ਅਵਸਥਾ ਕਿਹੋ ਜਿਹੀ ਹੈ, ਜੇ ਅਸੀਂ ਇਹ ਪਰਖਣਾ ਹੈ, ਕਸਵੱਟੀ ਕਰਨੀ ਹੈ, ਤਾਂ ਕਹਿੰਦੇ ਦੇਖੋ ਕਿ ਅਸੀਂ ਕਿੰਨਾ ਕੁ ਬਾਹਰਲਾ ਅਸਰ ਲੈਂਦੇ ਹਾਂ ਚੰਗਿਆੜੀਆਂ ਦਾ, ਕਿੰਨਾ ਕੁ ਉਹਨਾਂ ਨੂੰ ਰਿਸੀਵ ਕਰਦੇ ਹਾਂ। ਭਾਵੇਂ ਅਸੀਂ ਆਪਣੀ ਅੰਦਰਲੀ ਗੁੱਜੀ ਅੱਗ ਨੂੰ ਢੱਕਣ ਜਾਂ ਛੁਪਾਉਣ ਦੇ ਕਿਤਨੇ ਯਤਨ ਕਰੀਏ, ਭਾਵੇਂ ਕਿੰਨੇ ਹੀ ਭਲੇ ਪਲੇਰੇ ਬਣਨ ਦਾ ਦਿਖਾਵਾ ਕਰੀ ਜਾਈਏ, ਪਰ ਸਾਧੂ ਸੀਤਲ ਦਾਸ ਵਾਂਗ ਜਦ ਕਦੇ ਕੋਈ ਬਾਹਰਲੀ ਚੰਗਿਆੜੀ ਲੱਗੀ ਤਾਂ ਸਾਡੀ ਅੰਦਰਲੀ ਗੁੱਜੀ ਅੱਗ ਦਾ ਬੰਬ ਅਵਸ਼ ਫੱਟ ਪਵੇਗਾ, ਸਾਡੇ ਪਖੰਡ ਦਾ ਪਾਜ ਉੱਗੜ ਜਾਵੇਗਾ, ਸਾਡੀ ਅਸਲੀਅਤ ਪ੍ਰਗਟ ਹੋ ਜਾਵੇਗੀ। ਹੁਣ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਸਾਡੇ ਮਨ ਦੀ ਮੈਲ ਇਹੀ ਸਾਡੀ ਅੰਦਰਲੀ ਗੁੱਜੀ ਮਾਨਸਿਕ ਅੱਗ ਦਾ ਬਾਲਣ ਹੈ। ਇਸ ਬਾਲਣ ਦੀਆਂ ਕਿਸਮਾਂ ਜਾਂ ਰੰਗਤ ਅਨੁਸਾਰ ਹੀ ਸਾਡੇ ਮਨ ਉੱਤੇ ਬਾਹਰਲੀ ਮਾਇਕੀ ਚੰਗਿਆੜੀਆਂ ਦਾ ਅਸਰ ਹੁੰਦਾ ਹੈ। ਜਿਉਂ ਜਿਹਾ ਬਾਲਣ ਸਾਡੇ ਹਿਰਦੇ ਵਿਹੜੇ 'ਚ ਜਮ੍ਹਾਂ ਕੀਤਾ ਹੋਵੇਗਾ ਉਸੇ ਅਨੁਸਾਰ ਬਾਹਰਲੀ ਚੰਗਿਆੜੀ ਦਾ ਅਸਰ ਹੁੰਦਾ ਹੈ। ਉਦਾਹਰਨ, ਜੇ ਸਾਡੇ ਘਰ 'ਚ ਕਾਗਜ਼ਾਂ ਜਾਂ ਸੁੱਕੇ ਪੱਤਿਆਂ ਦਾ ਢੇਰ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਫੌਰਨ ਉਹਦਾ ਭਾਂਬੜ ਬਣ ਜਾਏਗਾ। ਜੇ ਸਾਡੇ ਅੰਦਰ ਪੈਟਰੋਲ ਜਾਂ ਗੈਸ ਦਾ ਬਾਲਣ ਪਿਆ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਸਾਡੇ ਅੰਦਰ ਬੰਬ ਫੱਟ ਪਵੇਗਾ। ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ, ਇਸ ਲਈ ਮਨ ਦੇ ਵਿਹੜੇ ਵਿੱਚ ਜੇ ਕੋਈ ਬਾਲਣ ਹੀ ਨਾ ਹੋਵੇ ਤਾਂ ਉਹ ਚੰਗਿਆੜੀ ਧਰਤੀ ਜਾਂ ਸੀਮਟ ਤੇ ਡਿੱਗ ਕੇ ਆਪੇ ਬੁੱਝ ਜਾਵੇਗੀ। ਇਸ ਲਈ ਜੇ ਬਾਹਰਲੀ ਚੰਗਿਆੜੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਹਿਰਦੇ ਚੋਂ ਹਰ ਕਿਸਮ ਦੀ ਮੈਲ ਅਥਵਾ ਬਾਲਣ ਸਹਿਜੇ ਸਹਿਜੇ ਕੱਢਣਾ ਪਵੇਗਾ, ਮਨ ਦਾ ਵਿਹੜਾ ਸਾਫ਼ ਕਰਨਾ ਪਵੇਗਾ। ਹਾਂਜੀ, ਕਿਵੇਂ ਬਚੀਏ ਬਾਹਰਲੀ ਚੰਗਿਆੜੀਆਂ ਤੋਂ? ਕਹਿੰਦੇ ਆਪਣੇ ਮਨ ਦੀ ਮੈਲ ਸਾਫ਼ ਕਰਨੀ ਪਵੇਗੀ, ਬਾਲਣ ਨੂੰ ਸਹਿਜੇ ਸਹਿਜੇ ਕੱਢਣਾ ਪਵੇਗਾ, ਮਨ ਦਾ ਵਿਹੜਾ ਸਾਫ਼ ਕਰਨਾ ਪਵੇਗਾ। ਹੁਣ ਜੋ ਦੂਸਰਾ ਅਸਰ ਸਾਡੇ 'ਤੇ ਹੁੰਦਾ ਹੈ ਉਹ ਪਹਿਲ ਕਹਿੰਦੇ ਸਾਡੇ ਮਨ ਦਾ, ਸਾਡੇ ਅੰਤਸ਼ਕਰਨ ਦਾ ਅਸਰ। ਸਾਡਾ ਅੰਤਸ਼ਕਰਨ ਕਿਹੋ ਜਿਹਾ ਹੈ, ਉਹ ਜੇ ਅਸੀਂ ਬਾਹਰਲੀ ਚੰਗਿਆੜੀ ਦਾ ਸਰ ਲੈਂਦੇ ਹਾਂ। ਅਸੀਂ ਪਿਛਲੇ ਜਨਮਾਂ ਵਿੱਚ ਆਪਣੇ ਖਿਆਲਾਂ, ਆਦਤਾਂ ਤੇ ਸੰਗਤ ਦਾ ਬਹੁਤ ਅਭਿਆਸ ਕੀਤਾ ਹੈ, ਤਦੇ ਉਹ ਸਾਡੇ ਅੰਤਸ਼ਕਰਨ ਚ ਤਸ ਵਸ ਰਸ ਕੇ ਅਤਿਅੰਤ ਪ੍ਰਬਲ ਤੇ ਦਾਮਨਕ ਬਣੇ ਹੋਏ ਹਨ। ਇਸੇ ਲਈ ਸਾਡੇ ਇਸ ਜਨਮ ਦੇ ਖਿਆਲਾਂ, ਭਾਵਨਾਵਾਂ, ਰੁਚੀਆਂ ਤੇ ਵਾਸ਼ਨਾਵਾਂ ਉੱਤੇ ਸਾਡੇ ਪਿਛਲੇ ਕਮਾਏ ਹੋਏ ਸ਼ਕਤੀਮਾਨ ਅੰਤਸ਼ਕਰਨ ਦੀ ਰੰਗਤ ਦਾ ਬੜਾ ਡੂੰਘਾ ਤੇ ਤੀਬਰ ਅਸਰ ਹੁੰਦਾ ਹੈ, ਜੋ ਸਾਡੇ ਜੀਵਨ ਰੁੱਖ ਨੂੰ ਚੰਗੇ ਜਾਂ ਮਾੜੇ ਪਾਸੇ ਵੱਲ ਮੋੜਦਾ ਹੈ। ਇਸੇ ਕਰਕੇ ਕਈ ਵਾਰੀ ਜਾਣਦੇ ਬੁੱਝਦੇ ਸਮਝਦੇ ਹੋਏ ਵੀ ਸਾਡਾ ਮਨ ਮਾੜੇ ਪਾਸੇ ਖਿੱਚਿਆ ਜਾਂਦਾ ਹੈ, ਕਿਉਂਕਿ ਸਾਡਾ ਅੰਤਸ਼ਕਰਨ ਮੈਲਾ ਹੈ। ਇਸੇ ਕਾਰਨ ਕਹਿੰਦੇ ਕਈ ਬੱਚਿਆਂ ਦਾ ਸੁਭਾਅ ਨਿੱਕੇ ਹੁੰਦਿਆਂ ਹੀ ਭੈੜੀਆਂ ਰੁਚੀਆਂ ਵਾਲਾ ਹੁੰਦਾ ਹੈ। ਹੁਣ ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣੀ ਇਹ ਤਾਂ ਸਾਡੇ ਵੱਸ ਵਿੱਚ ਹੈ, ਕਿਉਂਕਿ ਅਕਾਲ ਪੁਰਖ ਨੇ ਜੀਵ ਨੂੰ ਸੋਚਣ ਤੇ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਉਦਾਹਰਣ ਦਿੰਦੇ ਹਨ, ਕਹਿੰਦੇ ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ। ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਘੋਲ ਬੰਦਾ ਜਾਵੇਗਾ, ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸ ਪਾਣੀ ਦੀ ਰੰਗਤ, ਉਹਦਾ ਸਵਾਦ, ਉਹਦੀ ਬਨਾਵਟ 'ਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਪਿਛਲੇ ਸੰਸਕਾਰਾਂ ਦੇ ਨਿਚੋੜ ਵਿੱਚ ਜਿਹੋ ਜਿਹਾ ਅਸੀਂ ਪਿੱਛੋਂ ਆਪਣਾ ਅੰਤਿਸ਼ਕਰਨ ਲੈ ਕੇ ਆਏ ਹਾਂ, ਕਹਿੰਦੇ ਪਲ ਪਲ ਬਾਹਰੋਂ ਲਏ ਅਸਰਾਂ ਦੇ ਅਧੀਨ ਖਿਆਲਾਂ ਤੇ ਕਰਮਾਂ ਦੀ ਰੰਗਤ ਨਾਲ ਸਾਡੀ ਸ਼ਖਸੀਅਤ ਬਦਲਦੀ ਰਹਿੰਦੀ ਹੈ ਪਲ ਪਲ। ਇਸ ਤਰ੍ਹਾਂ ਸਾਡੇ ਮਨ ਦੀ ਰੰਗਤ, ਸੁਗੰਧੀ ਜਾਂ ਹਵਾੜ ਪਲ ਪਲ ਖਿੰਨ ਖਿੰਨ ਸਾਡੇ ਖਿਆਲਾਂ ਤੇ ਕਰਮਾਂ ਦੁਆਰਾ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਕੌਣ ਹਨ? ਸਾਡਾ ਮਨ, ਸਾਡੇ ਮਨ ਦੇ ਖਿਆਲ ਤੇ ਸਾਡੇ ਕਰਮ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਣੀਆਂ ਆਦਤਾਂ, ਆਪਣੇ ਆਚਰਣ, ਸ਼ਖਸੀਅਤ ਤੇ ਭਾਗ ਆਪ ਬਣਾ ਰਹੇ ਹਾਂ ਤੇ ਉਹਨਾਂ ਨੂੰ ਪਲ ਪਲ ਬਦਲ ਵੀ ਰਹੇ ਹਾਂ। ਇਸ ਲਈ ਜੇਕਰ ਅਸੀਂ ਆਪਣੇ ਆਚਾਰ ਜਾਂ ਸ਼ਖਸੀਅਤ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਦੇ ਮੁੱਢਲੇ ਕਾਰਨਾਂ ਤੇ ਪਹਿਰਾ ਦੇਣਾ ਪਵੇਗਾ, ਯਾਨੀ ਆਪਣੇ ਖਿਆਲਾਂ ਤੇ ਕਰਮਾਂ ਨੂੰ ਉੱਚੀ ਸੁੱਚੀ ਤੇ ਚੰਗੇਰੀ ਸੇਧ ਦੇਣੀ ਪਵੇਗੀ। ਹਾਂਜੀ, ਜੇਕਰ ਆਪਣੇ ਭਾਗ ਬਦਲਣਾ ਚਾਹੁੰਦੇ ਹਾਂ, ਆਚਾਰ ਸ਼ਖਸੀਅਤ ਨੂੰ ਬਦਲਣਾ ਚਾਹੁੰਦੇ ਹਾਂ, ਤਾਂ ਕਹਿੰਦੇ ਪਹਿਲਾਂ ਸਾਨੂੰ ਪਹਿਰਾ ਦੇਣਾ ਪਵੇਗਾ ਮਨ ਤੇ, ਆਪਣੇ ਖਿਆਲਾਂ ਤੇ ਕਰਮਾਂ ਨੂੰ ਉੱਚੀ ਸੁੱਚੀ ਤੇ ਚੰਗੇਰੀ ਸੇਧ ਦੇਣੀ ਪਵੇਗੀ। ਇਸ ਦੇ ਲਈ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ ਉਹਦੇ ਤੇ ਅਮਲ ਤੇ ਅਭਿਆਸ ਕਰਨ ਦੀ ਲੋੜ ਹੈ, ਪਰ ਇਹ ਖੇਲ ਸੌਖੀ ਨਹੀਂ। ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਸਾਡੇ ਮਨ ਦੀ ਹੁਣ ਮੌਜੂਦਾ ਰੰਗਤ ਹੈ, ਉਹ ਕਈ ਜਨਮਾਂ ਦੇ ਸੰਸਕਾਰਾਂ ਤੇ ਇਸ ਜਨਮ ਦੇ ਖਿਆਲਾਂ ਤੇ ਕਰਮਾਂ ਦਾ ਸਮੁੱਚਾ ਨਿਚੋੜ ਹੈ। ਸੋ ਕਈ ਜਨਮਾਂ ਦੇ ਅਸਰ ਨੂੰ ਬਦਲਣ ਲਈ ਵੀ ਹੁਣ ਦ੍ਰਿੜਤਾ ਤੇ ਬੇਅੰਤ ਸਮੇਂ ਲਈ ਲਗਾਤਾਰ ਕਾਲਨਾ ਦੀ ਲੋੜ ਹੈ। ਅਸੀਂ ਆਪਣੀਆਂ ਸਰੀਰਕ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ। ਉਹਨਾਂ ਅਸਰਾਂ ਦੇ ਅਧੀਨ ਫਿਰ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਫਿਰ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ ਤੇ ਫਿਰ ਸਹਿਜੇ ਸਹਿਜੇ ਅੰਤਸ਼ਕਰਨ ਚ ਉਤਰ ਕੇ ਇਹ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਸੋ ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਕਿਉਂ? ਕਿਉਂਕਿ ਪਹਿਲੇ ਸਾਡੀ ਅੱਖਾਂ, ਕੰਨ, ਨੱਕ ਨੇ ਸੰਗਤ ਦੁਆਰਾ ਅਸਰ ਲਿਆ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਨੀਵੇਂ ਹੋਣਗੇ, ਫਿਰ ਸਾਡੇ ਕਰਮ ਵੀ ਨੀਵੇਂ ਹੋਣਗੇ ਤੇ ਸਾਡਾ ਸੁਭਾਅ ਵੀ ਉਸੇ ਤਰ੍ਹਾਂ ਬਦਲਦਾ ਜਾਵੇਗਾ। ਇਸ ਲਈ ਜੇਕਰ ਹੁਣ ਅਸੀਂ ਆਪਣਾ ਆਚਾਰ ਬਦਲਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸੰਗਤ ਦੀ ਪਰਖ ਜਾਂ ਨਿਰਣਾ ਕਰਨਾ ਜ਼ਰੂਰੀ ਹੈ। ਹਾਂਜੀ, ਪਹਿਲਾ ਸਟੈਪ ਕੀ ਹੈ? ਕਹਿੰਦੇ ਸੰਗਤ ਦੀ ਪਰਖ ਕਰਨੀ ਪਵੇਗੀ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਹੈ ਕਿ ਸੰਗਤ ਤਾਂ ਕਈ ਪ੍ਰਕਾਰ ਦੀ ਹੈ, ਜਿਵੇਂ ਸ਼ਖਸੀ ਸੰਗਤ, ਜੋ ਆਮ ਬੰਦਿਆਂ ਦੀ ਸੰਗਤ ਅਸੀਂ ਕਰਦੇ ਹਾਂ, ਫਿਰ ਲਿਖਤੀ ਸੰਗਤ ਕਰਦੇ ਹਾਂ, ਕਿਤਾਬਾਂ ਦੀ, ਅਖਬਾਰਾਂ ਦੀ, ਪਰਚਿਆਂ ਦੀ, ਫਿਰ ਅਸੀਂ ਕਰਦੇ ਹਾਂ ਭੜਕਾਊ ਸੰਗਤ, ਕਿਵੇਂ ਸਿਨੇਮਾ, ਨਾਚ, ਜੀਭ ਜਾਂ ਕੰਨ ਦੇ ਸਵਾਦ। ਇੱਕ ਹੋਰ ਸੰਗਤ ਅਸੀਂ ਕਰਦੇ ਹਾਂ, ਜਿਹੜੀ ਅਸੀਂ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ, ਉਹ ਹੈ ਪਿਛਲੀਆਂ ਯਾਦਾਂ ਦੀ ਸੰਗਤ, ਬੁੱਧੀ ਦੀ ਤਹਿ ਵਿੱਚ ਉਤਰੇ ਹੋਏ ਸਾਡੇ ਸੰਕਲਪ ਤੇ ਵਿਕਲਪ। ਹੁਣ ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ, ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਪਹਿਲਾਂ ਪਰਖ ਕਰਨੀ ਹੈ ਕਿ ਨੀਵੀਂ ਸੰਗਤ ਕਿਹੜੀ ਹੈ, ਤਾਂ ਹੀ ਰੋਕਾਂਗੇ। ਕਹਿੰਦੇ ਇਹੋ ਹੀ ਸਭ ਤੋਂ ਮੁੱਢਲੀ, ਜ਼ਰੂਰੀ ਤੇ ਔਖੀ ਖੇਲ ਹੈ, ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਤੇ ਸਹਾਇਤਾ ਬਗੈਰ ਅਤ ਔਖੀ ਹੈ। ਕਿਉਂ? ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿਚੀਂਦਾ ਜਾਂਦਾ ਹੈ। ਮਨ ਦਾ ਸੁਭਾਅ ਹੈ ਨੀਵੇਂ ਪਾਸੇ ਜਾਣਾ। ਨੀਵੀਂ ਰੰਗੜ ਵਾਲੀਆਂ ਕਿਤਾਬਾਂ ਜਾਂ ਪਰਚੇ ਪੜ੍ਹਨ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ, ਤੇ ਨਾਲ ਹੀ ਮਨ ਨੂੰ ਨੀਵੀਂ ਰੁਚੀ ਵਾਲੇ ਦ੍ਰਿਸ਼ ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਹਾਂਜੀ, ਇਹ ਪਰਹੇਜ਼ ਪਰਮਾਰਥਕ ਪਾਂਧੀਆਂ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇੱਕ ਹੋਰ ਪਰਹੇਜ਼ ਕਰਨਾ ਹੈ ਜੋ ਇਸ ਤੋਂ ਵੀ ਜ਼ਰੂਰੀ ਹੈ। ਕਿ ਕਹਿੰਦੇ ਜਦ ਪੁਰਾਣੀਆਂ ਨੀਵੀਆਂ ਯਾਦਾਂ ਆਉਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣ ਜਾਂ ਬਦਲ ਕੇ ਉਚੇਰੇ ਤੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਇਹ ਸੌਖਾ ਸਾਧਨ ਹੈ। ਮਨ ਖੁੱਟਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ। ਕਹਿੰਦੇ ਜੇ ਇਹ ਉੱਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਗਿਆ, ਜੇਕਰ ਉਹਨਾਂ ਨੀਵੀਆਂ ਯਾਦਾਂ ਨੂੰ ਭੁਲਾ ਕੇ ਉਹਨਾਂ ਦੀ ਥਾਂ ਚੰਗੀ ਮਿੱਠੀ ਯਾਦ ਪੇਸ਼ ਨਾ ਕੀਤੀ ਗਈ, ਕਹਿੰਦੇ ਜੇ ਉੱਦਮ ਨਾ ਕੀਤਾ ਗਿਆ ਉਸੇ ਵੇਲੇ ਫੌਰਨ, ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਦੂਜੇ ਲਫ਼ਜ਼ਾਂ ਵਿੱਚ, ਜਦੋਂ ਵੀ ਮਨ ਦੇ ਸਾਹਮਣੇ ਕੋਈ ਨੀਵੀਂ ਫਿਲਮ ਆਵੇ, ਤਾਂ ਫੌਰਨ ਉਹਦੀ ਥਾਂ ਚੰਗੇਰੇ ਖਿਆਲਾਂ ਦੀ ਫਿਲਮ ਪੇਸ਼ ਕੀਤੀ ਜਾਵੇ ਤੇ ਮਨ ਨੂੰ ਉਚੇਰੀ ਸੇਧ ਦਿੱਤੀ ਜਾਵੇ। ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ। ਹਾਂਜੀ, ਧਿਆਨ ਦੇਣਾ, ਖਿਆਲਾਂ ਨੂੰ ਦਬਾਉਣਾ, ਉਹਨਾਂ ਨੂੰ ਮਿਟਾਉਣਾ ਔਖਾ ਹੈ, ਪਰ ਉਸਨੂੰ ਉਚੇਰੀ ਤੇ ਚੰਗੇਰੀ ਸੇਧ ਵੱਲ ਪ੍ਰੇਰਨਾ, ਯਾਨੀ ਚੰਗੇ ਖਿਆਲ ਉਹਦੇ ਸਾਹਮਣੇ ਲੈ ਕੇ ਆਣੇ, ਕਹਿੰਦੇ ਇਹ ਕਰਨਾ ਸੌਖਾ ਹੈ। ਹੁਣ ਸਾਡੇ ਮਨ ਦੇ ਖਿਆਲਾਂ ਦੇ ਬਨਣ ਦੇ ਸਾਧਨਾ ਵਿੱਚ ਅਭਿਆਸ ਜ਼ਰੂਰੀ ਅੰਗ ਹੈ। ਇਸ ਲਈ ਅਭਿਆਸ ਚਾਹੀਦਾ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ, ਉਹ ਵੀ ਤਾਂ ਸਾਡੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਖਿਆਲਾਂ ਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਮੁੜ ਮੁੜ ਦੁਹਰਾਉਣ ਨਾਲ ਅਥਵਾ ਅਭਿਆਸ ਕਰਨ ਨਾਲ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਤਕਰੀਬਨ 10,000 ਸੈੱਲ ਉੱਤੇ ਡੂੰਘਾ ਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ 'ਚ ਪੱਕੀ ਹੁੰਦੀ ਜਾਂਦੀ ਹੈ। ਇਸੇ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ। ਕਹਿੰਦੇ ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ, ਉਹ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਹੁੰਦੀ ਹੈ। ਸੋ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ, ਉਤਨਾ ਉਸ ਕਿਰਿਆ ਦੇ ਅਸਰ ਦੀ ਲਈ ਉਹਦੀ ਰੰਗਤ ਸਾਡੇ ਦਿਮਾਗ, ਮਨ ਤੇ ਸਰੀਰ ਅੰਦਰ ਡੂੰਘੀ ਤੇ ਚੌੜੀ ਹੁੰਦੀ ਹੈ ਤੇ ਅਗਲੇਰੀ ਕਿਰਿਆ ਨੂੰ ਸੌਖੀ ਤੇ ਆਪ ਮੁਹਾਰਾ ਬਣਾਈ ਜਾਂਦੀ ਹੈ। ਸਮਾਂ ਪਾ ਕੇ ਅਸੀਂ ਆਪੋ ਆਪਣੇ ਚੰਗੇ ਜਾਂ ਮਾੜੇ ਆਚਰਣ ਤੇ ਲੇਖ ਆਪ ਬਣਾ ਰਹੇ ਹਾਂ, ਜਿਨ੍ਹਾਂ ਨੂੰ ਮੇਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਇਹ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਲਈ ਸਾਡਾ ਕੋਈ ਖਿਆਲ ਜਾਂ ਕਰਮ ਕਦੇ ਵੀ ਅਜਾਈ ਨਹੀਂ ਜਾਂਦਾ। ਇਹਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਹਾਂਜੀ, ਨਿੱਕੇ ਤੇ ਨਿੱਕਾ ਖਿਆਲ ਸਾਡਾ, ਨਿੱਕੇ ਤੋਂ ਨਿੱਕਾ ਕਰਮ, ਕਹਿੰਦੇ ਇਹਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ, ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਹਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਹਦੀਆਂ ਨਸਾਂ ਤੇ ਰਗੋ ਰੇਸ਼ੇ ਉੱਤੇ ਆਪਣਾ ਅਮਿੱਟ ਤੇ ਡੂੰਘਾ ਅਸਰ ਛੱਡਦਾ ਹੈ। ਇਹ ਭੈੜਾ ਅਸਰ ਉਹਦੀ ਅਗਲੇਰੀ ਰੁਚੀ ਨੂੰ ਜਗਾਉਣ 'ਚ ਪ੍ਰੇਰਕ ਤੇ ਸਹਾਇਕ ਬਣ ਕੇ ਉਹਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮ, ਪਾਪ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਹਾਂਜੀ, ਕਹਿੰਦੇ ਸਾਡੇ ਮਨ ਦੇ ਨੀਵੇਂ ਖਿਆਲਾਂ, ਮਲੀਨ ਰੁਚੀਆਂ, ਮਾਨਸਿਕ ਗਿਲਾਨੀ, ਸਾਡੇ ਭੈੜੇ ਕਰਮ, ਪਾਪ, ਇਹਦੇ ਲਈ ਅਸੀਂ ਆਪ ਜ਼ਿੰਮੇਵਾਰ ਹਾਂ ਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਭੁਗਤਣਾ ਪੈਂਦਾ ਹੈ। ਜਦ ਸਾਡੇ ਅੰਦਰ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ, ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੁਗਿਆਈਆਂ 'ਚ ਹੋਰ ਧੱਸ ਜਾਂਦੇ ਹਨ, ਫਿਰ ਸਮਾਂ ਪਾ ਕੇ ਸਾਡੇ ਅੰਤਿਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ 'ਚ ਬਾਹਰ ਪ੍ਰਗਟ ਹੋ ਕੇ ਸਾਡੇ ਕਰਮ ਜਾਂ ਭਾਗ ਬਣਦੇ ਹਨ। ਕਹਿੰਦੇ ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉੱਗੜ ਆਉਂਦੇ ਹਨ। ਜੇਕਰ ਕਿਸੇ ਗੁਰਮੁਖ ਜਨ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਸ਼ਾਂਤੀ ਤੇ ਖੇੜੇ ਨਾਲ ਭਰਪੂਰ ਹੁੰਦਾ ਹੈ। ਦੂਜੇ ਪਾਸੇ ਜੇਕਰ ਨੀਵੇਂ ਖਿਆਲਾਂ ਵਾਲੇ ਮਨਮੁਖ ਦੀ ਯਾਦ ਆਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ, ਐਲਰਜੀ ਹੋਵੇ, ਤਾਂ ਫੌਰਨ ਸਾਡਾ ਤਨ ਮਨ ਹਿਰਦਾ ਈਰਖਾ ਦਵੈਤ ਕ੍ਰੋਧ ਤੇ ਨਫ਼ਰਤ ਨਾਲ ਭਰ ਜਾਂਦਾ ਹੈ, ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਤੇ ਕ੍ਰੋਧ ਦੀ ਝਲਕ ਤੇ ਮੱਥੇ ਉੱਤੇ ਤਿਉੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸੰਨ ਕੱਪੜੀ ਕ੍ਰੋਧ ਤੇ ਘਿਰਨਾ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਤੇ ਅਸੀਂ ਆਪਣੀ ਲਾਈ ਅੱਗ ਦੇ ਭਾਂਬੜ 'ਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆਂ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੁੰਦੇ ਹਨ, ਸਾਨੂੰ ਯਾਦ ਵੀ ਘੱਟ ਆਉਂਦੇ ਹਨ। ਹਾਂਜੀ, ਹੁਣ ਸਾਡੀ ਖਿਆਲੀ ਦੁਨੀਆਂ ਵਿੱਚ ਉੱਤਮ ਪੁਰਸ਼ ਕਹਿੰਦੇ ਥੋੜ੍ਹੇ ਹਨ ਅਤੇ ਉਹਨਾਂ ਦੀ ਯਾਦ ਵੀ ਸਾਨੂੰ ਘੱਟ ਹੀ ਆਉਂਦੀ ਹੈ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੇ ਖਿਆਲੀ ਦੁਨੀਆਂ 'ਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆਂ ਵਿੱਚ ਦਿਨ ਰਾਤ ਭੜਥੂ ਪਾਈ ਫਿਰਦੇ ਹਨ। ਜੇ ਇੱਕ ਮਨਮੁੱਖ ਦੀ ਖਿਆਲੀ ਸੰਗਤ, ਹਾਂਜੀ ਕਿਹੜੀ ਸੰਗਤ, ਖਿਆਲੀ ਸੰਗਤ ਹੈ ਇੱਥੇ, ਕਹਿੰਦੇ ਜੇ ਇੱਕ ਮਨਮੁੱਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਚੇਤੇ ਆ ਜਾਂਦਾ ਹੈ, ਫਿਰ ਉਸੇ ਤਰ੍ਹਾਂ ਨਫ਼ਰਤ ਤੇ ਕ੍ਰੋਧ ਦੇ ਭਾਂਬੜ 'ਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੂ ਵਸਾਈ ਹੋਈ ਖਿਆਲੀ ਦੁਨੀਆਂ ਦੇ ਨਫ਼ਰਤ ਵੈਰ ਵਿਰੋਧ ਕ੍ਰੋਧ ਦੇ ਭਾਂਬੜ 'ਚ ਸੜਦੇ ਬਲਦੇ ਰਹਿੰਦੇ ਹਾਂ। ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਤਨ ਜਨ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਔਗੁਣ ਫਿਰ ਲਾਗੂ ਪਏ, ਕੂਰ ਵਜਾਵੇ ਤੂਰ। ਹੁਣ ਬਾਹਰਲੀ ਸੰਗਤ ਤਾਂ ਅਸੀਂ ਲਿਪਤ ਰਹਿ ਕੇ ਬਚ ਸਕਦੇ ਹਾਂ, ਪਰ ਜਿਹੜੀ ਸਾਡੇ ਮਨ ਦੇ ਧੁਰ ਤਹਿਾਂ 'ਚ ਵਸਾਈ ਹੋਈ ਖਿਆਲੀ ਦੁਨੀਆਂ ਹੈ, ਇਸ ਦੇ ਅਸਰ ਤੋਂ ਬਚਣਾ ਤਾਂ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰਿਸ਼ 'ਚ ਵਸ ਰਹੀ ਹੈ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਸਾਨੂੰ ਕੋਈ ਐਲਰਜੀ ਵਾਲੇ ਸਾਡੇ ਉਸ ਮਨਮੁੱਖ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਸਾਡੇ ਅੰਦਰ ਕੀ ਹੁੰਦਾ ਹੈ, ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕੁਲਜਨਾ ਸਾੜੇ ਨਾਲ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾਵਾਂ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਿਸ਼ਕਰਨ 'ਚ ਮਾਨਸਿਕ ਗਲਾਨੀ ਹੋਰ ਵੀ ਤਸਦੀ ਹੈ, ਵਸਦੀ ਹੈ, ਜਿਸ ਨਾਲ ਮਨ ਸੜ ਬਲ ਕੇ ਮਨੂਰ ਹੁੰਦਾ ਜਾਂਦਾ ਹੈ ਅਤੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਹਾਂਜੀ, ਇੱਕ ਤਾਂ ਮਨ ਸੜ ਕੇ ਮਨੂਰ ਹੋਇਆ ਤੇ ਦੂਜਾ ਆਤਮਕ ਖਿਆਲਾਂ ਨੂੰ ਗ੍ਰਹਿਣ ਨਹੀਂ ਕਰ ਪਾ ਰਿਹਾ। ਹੁਣ ਕਹਿੰਦੇ ਫਿਰ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਸਾਡੇ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ ਨੀਵੀਆਂ ਰੁਚੀਆਂ ਨੀਵੇਂ ਕਰਮ ਤੇ ਫਿਰ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਅਸੀਂ ਕਰਦੇ ਵੀ ਹਾਂ ਤਾਂ ਕੀ ਹੁੰਦੇ ਹਨ, ਹੋਮੇ ਵਿਹੜੇ, ਹੋਮ ਵਿੱਚ ਸੁਚਿਆਰ ਕੁੜਿਆਰ, ਹੋਮ ਵਿੱਚ ਪਾਪ ਪੁੰਨ ਵਿਚਾਰ। ਉੱਪਰਲੀ ਦੱਸੀ ਮਾਨਸਿਕ ਗਿਲਾਨੀ ਦੇ ਅੱਗ ਦੇ ਭਾਂਬੜ 'ਚ ਸਾਰੀ ਦੁਨੀਆਂ ਲਿਪਟੀ ਹੋਈ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਵਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਹਾਂਜੀ, ਸਾਡਾ ਮਾਨਸਿਕ ਜੀਵਨ, ਸਾਡਾ ਧਾਰਮਿਕ ਜੀਵਨ ਕਹਿੰਦੇ ਗੁਰਬਾਣੀ ਦੇ ਬਿਲਕੁਲ ਉਲਟ ਹੈ। ਕਿਵੇਂ? ਜਿਹੜੀ ਗੱਲ ਨੂੰ ਅਸੀਂ ਭੁੱਲਣਾ ਹੈ ਉਸੇ ਗੱਲ ਨੂੰ ਯਾਦ ਕਰਕੇ ਘੋਟ ਕੇ ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਹਦਾ ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸਨੂੰ ਬਿਲਕੁਲ ਭੁਲਾਈ ਬੈਠੇ ਹਾਂ, ਉਸ ਤੋਂ ਅਵੇਸਲੇ ਤੇ ਮਛਲੇ ਹੋਏ ਬੈਠੇ ਹਾਂ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਤੇ ਅਗਵਾਈ ਕੀਤੀ ਹੈ। ਹਾਂਜੀ, ਕੀ ਅਗਵਾਈ ਕੀਤੀ ਹੈ? ਅਸੀਂ ਕੀ ਕਰਨਾ ਹੈ? ਦੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ ਹੈ, ਰੋਸ ਨਾ ਕਹੋ ਸੰਗ ਕਰੋ, ਦਇਆ ਛਿਮਾ ਤਨ ਪ੍ਰੀਤ, ਹੱਥੋਂ ਦੇ ਕੇ ਭਲਾ ਮਨਾਏ, ਅਨਹੁੰਦਾ ਆਪ ਵੰਡਾਏ, ਨਿੰਦਾ ਭਲੀ ਕਿਸੇ ਕੇ ਨਾਹੀਂ। ਹਾਂਜੀ ਕਿਸੇ ਕੇ ਨਾਹੀਂ। ਪਰ ਕਾ ਬੁਰਾ ਨਾ ਰਾਖੋ ਚੀਤ, ਗੁੱਸਾ ਮਨ ਨਾ ਹੰਡਾਏ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਪਰ ਸਾਡਾ ਰੋਜ਼ਾਨਾ ਜੀਵਨ ਦਾ ਵਤੀਰਾ ਤਾਂ ਇਹਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਓ ਸਹਾਇਕ ਹੋ ਸਕਦੇ ਹਨ। ਕੀ ਸੁਝਾਓ ਹਨ, ਕਿਵੇਂ ਇਹਨਾਂ ਨੂੰ ਕਮਾਈਏ? ਜਦ ਕਦੇ ਈਰਖਾ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਆਦਿ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ, ਹਾਂਜੀ ਜਦੋਂ ਵੀ ਕੋਈ ਨੀਵਾਂ ਖਿਆਲ ਉਪਜੇ, ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਕੋਈ ਨਾ ਕਹਿ ਕੇ, ਚੱਲ ਹੋਊ ਕਹਿ ਕੇ, ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਮੋੜ ਦਿੱਤਾ ਜਾਵੇ ਤੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮਿਟਣ ਦੀ ਕੋਸ਼ਿਸ਼ ਕੀਤੀ ਜਾਵੇ ਫੌਰਨ। ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮਿਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ 'ਚ ਮੁੜ ਮੁੜ ਯਾਦ ਆਵੇਗਾ। ਹਾਂਜੀ ਫਿਰ ਉਹ ਨੀਵੇਂ ਖਿਆਲ ਸਾਨੂੰ ਮੁੜ ਮੁੜ ਯਾਦ ਆਉਣਗੇ, ਇਹ ਨੀਵਾਂ ਖਿਆਲ ਘੋਟਿਆ ਜਾਵੇਗਾ, ਫਿਰ ਇਹਦਾ ਅਭਿਆਸ ਹੋਵੇਗਾ, ਫਿਰ ਇਹ ਨੀਵਾਂ ਖਿਆਲ ਅੰਤਿਸ਼ਕਰਨ 'ਚ ਧਸ ਵਸ ਰਸ ਜਾਵੇਗਾ, ਸਾਡਾ ਅੰਤਿਸ਼ਕਰਨ ਮਹਿਲਾ ਹੁੰਦਾ ਜਾਵੇਗਾ, ਸਾਡੀ ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਅਸੀਂ ਅੰਦਰਲੀ ਗੁੱਝੀ ਅੱਗ 'ਚ ਆਪ ਹੀ ਸੜਦੇ ਬਲਦੇ ਰਹਾਂਗੇ। ਕੀ ਹੋਵੇਗਾ, ਫਿਰ ਸਾਡੇ ਕੋਲੋਂ ਸਹਿਜੇ ਹੀ ਪਾਪ ਹੁੰਦੇ ਜਾਣਗੇ, ਕਿਉਂਕਿ ਨੀਵੇਂ ਖਿਆਲ ਅਸੀਂ ਰਿਪੀਟ ਕਰ ਰਹੇ ਹਾਂ, ਸੋ ਸਹਿਜੇ ਪਾਪ ਹੁੰਦੇ ਜਾਣਗੇ। ਜਮਾਂ ਦੇ ਚੀਰੇ ਵਿੱਚ ਆ ਜਾਵਾਂਗੇ, ਉੱਚੀ ਸੁੱਚੀ ਭਾਵਨਾ ਤੋਂ ਕੋਰੇ ਤੇ ਮਨੂਰ ਹੋ ਜਾਵਾਂਗੇ, ਜਮਾਂ ਦੇ ਵਸ ਪੈ ਜਾਵਾਂਗੇ, ਲੋਕ ਪਰਲੋਕ ਅਜਾਈ ਗਵਾ ਕੇ ਆਵਾਗਮਨ ਦੇ ਚੱਕਰ 'ਚ ਪਏ ਫਿਰਾਂਗੇ। ਹਾਂਜੀ ਇਸ ਤਰ੍ਹਾਂ ਅਸੀਂ ਰੱਬ ਦੀ ਬਣਾਈ ਹੋਈ ਸੋਹਣੀ ਦੁਨੀਆ ਨੂੰ ਆਤਿਸ਼ ਦੁਨੀਆ ਬਣਾ ਛੱਡਿਆ ਹੈ। ਮਹਾਂਪੁਰਖਾਂ ਨੇ ਹੌਕਾ ਲਿਆ, ਕਹਿੰਦੇ ਅਸੀਂ ਸੋਹਣੀ ਦੁਨੀਆ ਨੂੰ ਆਤਿਸ਼ ਦੁਨੀਆ ਬਣਾ ਛੱਡਿਆ ਹੈ। ਸੋ ਇਹ ਮਹਾਂਪੁਰਖਾਂ ਦਾ ਲੇਖ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਲੇਖ ਨੰਬਰ 44। ਇਸ ਲੇਖ ਦੀ ਲੜੀ ਦੇ 7ਵਾਂ ਭਾਗ ਹੈ, 8 ਭਾਗ ਹਨ ਜੀ। ਇਹ ਕਿਤਾਬ ਤੁਸੀਂ ਜ਼ਰੂਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲਓ, ਹੋਰ ਮਹਾਂਪੁਰਖਾਂ ਦੇ ਜੋ ਅਲੱਗ ਅਲੱਗ ਵਿਸ਼ਿਆਂ 'ਤੇ ਲੇਖ ਹਨ ਜ਼ਰੂਰ ਲਓ ਜੀ, ਅਤੇ ਪੜ੍ਹ ਕੇ ਆਤਮਿਕ ਲਾਹੇ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।